ओंकार सतनाम कर्ता पुरुख निर्भव निर्वैर अकाल मूरत अजूनी सैभं गुर प्रसाद। मनुख की बरतर परिपूर्ण परमात्मा ने इस ढंग की कीती है। इस दी दुनिया कुछ बाहर पई है, कुछ अंदर है। जैसे शरीर दी अंदर दी पवन दा बाहर दी पवन नाल संबंध जुड़िया हुआ, शरीर दे अंदर पए हुए पानी दा बाहर दे पानी नाल संबंध है। शरीर दी मिट्टी दा बाहर दी मिट्टी नाल जुड़िया हुआ संबंध है। असी कुछ बाहर हाँ, कुछ अंदर हाँ। एक श्वास असी बाहर कढ़दे हाँ, एक अंदर लै लैंदे हाँ। जे सिर्फ अंदर लईए ते कहीए बाहर नहीं कढ़ना, तां वी असी नहीं रह सकांगे। और जे बाहर ही श्वास कढ़ दईए ते फिर अंदर ना लै जाइए, तां वी जीवना औखा होवेगा। इत्थों अध्यात्मवादियां ने यह तत् कढ़िया कि असी कुछ बाहर हाँ, कुछ अंदर हाँ। साड़ी दुनिया कुछ बाहर है, कुछ अंदर है। कुछ बाहर दी दौलत है, कुछ अंदर दी दौलत है। कुछ बाहर दा कुटुंब परिवार है, कुछ अंदर दा कुटुंब परिवार है। बाहर दा जो कुटुंब परिवार है साड़ा, उस दी ते सूझ बूझ सानू पूर्ण रूप दे च है। पर अंदर दा साड़ा की परिवार है, इस दी जानकारी गुरु नानक देव जी महाराज करांदे ने। दूसरी उदासी दा भ्रमण करके जद आप तीसरी उदासी दी पूर्ण रूप दे तैयारी करन लगे, तां आप दी माता जगत माता तृप्ता जी ने आप नू प्रेरिया कि हुण तुसी कुटुंब वाले हो, परिवार वाले हो, थोड़े बच्चे हैगे, थोड़ी पत्नी भी हैगी, और परिवार विच रहना भी थोड़ा धर्म है, मुख धर्म है। तां उस वक्त गुरु नानक देव जी महाराज ने अपनी माता प्रति जो बचन उचारण कीते ने, गुरु ग्रंथ साहिब जी महाराज दे बकायदा दर्ज ने, आपने फरमान कीता, माता मैं जिधर भी जाना अपना परिवार नाल लेके जाना, और मैं कदी परिवार तो बिछड़िया ही नहीं। परिवार मेरे नाल होंदा जिस पासे भी मैं जावां। तृप्ता जी हैरान हो गईयां कि परिवार नाल जांदा, असी सारे इत्थे ही आउंदे, कोई नाल गया नहीं। मरदाने ते बाले तो बिना परिवार दा कोई फर्द नाल नहीं, पर नानक जी कह रहे ने परिवार मेरे नाल है, और मैं जिधर जाना परिवार मेरे नाल जांदा है। ये ते सुदाइयां वाली गल होई। अक्सर संसार दी दृष्टि विच भगत लोग महापुरुष पागल ही कहलाए गए, उन्हां नूं पागल ही आख्या गया। कारण उन्हां दी विचार उन्हां दे बोल समाज दा हिस्सा नहीं बनते सन, व्यवहार दा हिस्सा नहीं बनते सन। रोज़मर्रा दी जिंदगी विच उन्हां दे विचारां नूं, उन्हां दे व्यवहार नूं, उन्हां दे बचनां नूं ढालना बड़ी औखी गल हो गई। जिस तरह पागल दे बोल संसार नाल तालमेल नहीं खांदे, समाज दा हिस्सा नहीं बनते, भगतां दे बोल भी समाज दा हिस्सा नहीं बनते। इस वास्ते जिथे पागल समाज नालों टुट जांदा है, करीबन करीबन भगत भी समाज नालों टुट जाते हैं। अज तक का इतिहास यही कहता है। और गुरु नानक की बाणी ने तो साफ फैसला कुन गल कह दिती है कि भगतां ते संसारियां जोड़ कदे ना आया। भगत ते संसारी का जोड़ कदी जुड़िया ही नहीं, मेल कदी होया ही नहीं। जद गुरु नानक देव जी महाराज ने यह आख्या कि परिवार मेरे नाल जांदा है, और मैं जिधर जाना परिवार अंग संग है, तो तृप्ता जी हस पईआं, आखण लगे नानक जी तुसी वाकई सुदाइयां दी तरह गल करन लगे। जगत ते सुदाई कहिंदा ही सी बई तू सुदाई है, अज मैनू भी कहना पएगा ये बोल सुदाइयां वाले ने, पागलां वाले ने। परिवार ते सारा इत्थे ही हुंदा है। तो साहिब श्री गुरु नानक देव जी महाराज कहन लगे, मां यह तो सोचण सोचण की गल है ना, यह तो मनुख दे मनण मनण की गल है। मैं जो कह रहा बिल्कुल सही कह रहा, मैं जिधर जाना मेरा परिवार मेरे नाल जांदा है। तो गुरु नानक देव जी महाराज की माता जी ने पूछ लिया, ये दस जिहड़ा परिवार नाल जांदा है उहदे च मां है पिता है? साहब कहन लगे, हाँ ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ 'ਚ ਮਾਂ ਵੀ ਹੈ। ਤੂੰ ਹੁਣ ਤਾਂ ਹੈਰਾਨ ਹੋਈਆਂ ਅਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤਾਂ ਕਦੀ ਨਾਲ ਨਹੀਂ ਗਈ, ਮੈਂ ਤਾਂ ਇੱਥੇ ਤਲਵੰਡੀ ਦੇ 'ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤਾਂ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਂਦਾ ਅਤੇ ਇਹੀ ਆਖਣਾ ਚਾਹੁੰਦਾ ਹੋਵੇਂ ਅਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ, ਹਾਂ ਕਹਿਣਾ ਤਾਂ ਕੁਛ ਮੈਂ ਐਸਾ ਚਾਹੁੰਦਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ ਭਗਤਾਂ ਤੋਂ ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤਾਂ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਜਿਗਰੀ ਦੋਸਤ ਔਰ ਚੌਥੇ ਦੁਸ਼ਮਣ। ਇਹ ਕੋਈ ਲਾਭ ਨਹੀਂ ਉਠਾਉਂਦੇ, ਇਹ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਉਣਾ ਚਾਹੁੰਦੇ। ਤੋ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਰੂ ਨਾਨਕ ਇਸ ਦੁਨੀਆ ਤੋਂ ਬਹੁਤ ਉੱਚੇ ਅਗਾਂਹ ਦੀ ਗੱਲ ਕਰ ਰਹੇ ਨੇ। ਮਾਂ, ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਆਉਂਦਾ। ਕਿਆ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤੋ ਤ੍ਰਿਪਤਾ ਜੀ ਨੇ ਪੁੱਛ ਲਿਆ, ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤੋ ਸਤਿਗੁਰ ਮਾਤਾ ਦਾ ਨਾਮ ਦੱਸ ਦਿਨ, ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸ ਦਿਨ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਵਿੱਚ ਦੂਸਰੇ ਨੰਬਰ 'ਤੇ ਆਇਆ। ਸਤਿਗੁਰ ਕਹਿੰਦੇ ਨੇ, ਮਾਤਾ ਮਤ ਪਿਤਾ ਸੰਤੋਖ ਹੈ, ਸਤ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ, ਚੰਗੀ ਮਤ ਹੈ, ਇਹ ਕਦਮ ਕਦਮ 'ਤੇ ਮੇਰੀ ਰੱਖਿਆ ਕਰਦੀ ਹੈ, ਮੇਰੀ ਹਿਫਾਜ਼ਤ ਕਰਦੀ ਹੈ। ਅਸੀਂ ਉਸਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ, ਪਰ ਗੁਰੂ ਨਾਨਕ ਕਹਿੰਦੇ ਨਹੀਂ, ਉਸਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ, ਯਤੀਮ ਉਸਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ। ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ, ਠੋਕਰਾਂ ਤੋਂ ਕਈ ਦਫ਼ਾ ਬਚ ਵੀ ਸਕਦਾ, ਪਰ ਜਿਸ ਦੀ ਮਤ ਮਰ ਜਾਏ ਉਹ ਤਾਂ ਕਦਮ ਕਦਮ 'ਤੇ ਠੋਕਰਾਂ ਖਾਂਦਾ। ਬੁੱਧੀਹੀਨ ਮਨੁੱਖ ਕਦਮ ਕਦਮ 'ਤੇ ਠੋਕਰਾਂ ਖਾਂਦੇ ਨੇ। ਤੋ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫਿਲਸਫਾ, ਪ੍ਰਭੂ ਚਿੰਤਨ, ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ 'ਤੇ ਮੇਰੀ ਹਿਫਾਜ਼ਤ ਕਰਦੀ ਹੈ, ਮੇਰੀ ਪਾਲਣਾ ਕਰਦੀ ਹੈ, ਮੇਰੇ 'ਤੇ ਮਮਤਾ ਡੁਲਾਉਂਦੀ। ਤੋ ਠੀਕ ਹੈ, ਚੰਗੀ ਮਤ ਇਹ ਮਾਂ ਹੋਈ, ਪਿਤਾ ਕੌਣ ਹੈ? ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ। ਜਦ ਮਤ ਮਰ ਜਾਏ ਤੋ ਮਨੁੱਖ ਗੁੰਡਾ ਹੋ ਜਾਂਦਾ, ਬਦਮਾਸ਼ ਹੋ ਜਾਂਦਾ, ਦੁਰਾਚਾਰੀ ਹੋ ਜਾਂਦਾ, ਚੋਰ ਬਣ ਜਾਂਦਾ। ਦੁਨੀਆਂ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ। ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ, ਬਲਕਿ ਉਹ ਤਾਂ ਵਿਚਾਰੇ ਦਇਆ ਦੇ ਪਾਤਰ ਨੇ। ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ, ਕਈ ਦਫ਼ਾ ਉਹ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਦੇ ਵਿੱਚ ਭਾਗੀ ਬਣ ਜਾਂਦੇ ਨੇ। ਤੋ ਮਾਤਾ ਮਤ ਪਿਤਾ ਸੰਤੋਖ, ਸਾਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ। ਲੋਭ ਅਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਛ ਹੈ ਜੈਸਾ ਹੈ ਪ੍ਰਵਾਨ ਹੈ ਕਬੂਲ ਹੈ। ਲੋਭੀ ਦੀ ਮਾਨਸਿਕ ਦਸ਼ਾ ਕੀ ਹੈ? ਜੋ ਕੁਛ ਹੈ ਜੈਸਾ ਹੈ ਕਬੂਲ ਨਹੀਂ, ਜੈਸਾ ਪਰਿਵਾਰ ਹੈ, ਜੈਸਾ ਸੰਸਾਰ ਹੈ, ਜੈਸੇ ਮਾਂ ਬਾਪ ਨੇ, ਜੈਸੀ ਧਨ ਸੰਪਦਾ ਹੈ, ਜੈਸੀ ਮੇਰੀ ਪ੍ਰਾਲਬਧ ਹੈ, ਇਹ ਪ੍ਰਵਾਨ ਨਹੀਂ, ਇਹ ਕਬੂਲ ਨਹੀਂ। ਅਤੇ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ, ਬੇਚੈਨ ਹੋਵੇਗਾ। ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ 'ਤੇ ਵੀ ਤੜਪਦਾ ਹੈ, ਸੰਤੋਖੀ ਬੰਦਾ ਅੰਗਾਰਿਆਂ 'ਤੇ ਬੈਠ ਕੇ ਵੀ ਮਸਤ ਰਹਿੰਦਾ। ਔਰ ਇਸ ਦੇ ਸਬੂਤ ਮਿਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ 'ਤੇ ਬੈਠ ਕੇ ਵੀ ਮੁਸਕਰਾਏ ਨੇ, ਪ੍ਰਭੂ ਦੇ ਗੀਤ ਗਾਏ ਨੇ। ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ, ਦੁਖੀ ਹੋਵੇਗਾ, ਪਰੇਸ਼ਾਨ ਹੋਵੇਗਾ। ਸਾਹਿਬ ਕਹਿੰਦੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇੱਕ ਗਾਥਾ ਚੇਤੇ ਆਈ ਹੈ, ਫਾਤਿਹ ਆਜ਼ਮ ਸਿਕੰਦਰ ਕਹਿੰਦੇ ਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ, ਤਾਂ ਜਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ, ਸਿੰਧ ਦੇ ਤੱਟ ਦੇ ਉੱਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਦੇ ਵਿੱਚ। ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ, ਆਖਰੀ ਟੁਕੜੀ ਦੇ ਵਿੱਚ ਸਿਕੰਦਰ ਆਪ ਸੀ। ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ। ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸ਼ਤਾਕ ਰਿਹਾ। ਨੇੜੇ ਚਲਾ ਗਿਆ, ਰੇਤ ਵਿੱਚ ਲੇਟਿਆ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ, ਪੁੱਛ ਬੈਠਾ, ਸਿਕੰਦਰ ਕਿੱਥੇ ਚਲਿਆ, ਕਿਹੜੇ ਪਾਸੇ ਗਮਨ ਕੀਤਾ? ਸਿਕੰਦਰ ਕਹਿਣ ਲੱਗਾ, ਫਕੀਰ ਸਾਈਂ, ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾ ਲੰਬੀ ਚੌੜੀ ਸੈਨਾ ਲੈ ਕੇ। ਤਾਂ ਉਹ ਫਕੀਰ ਕਹਿਣ ਲੱਗਾ, ਠੀਕ ਹੈ, ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਆਖਣ ਲੱਗਾ, ਫਿਰ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਥੋੜ੍ਹੀ ਬੈਠਣਾ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਕਹਿੰਦੇ ਨੇ ਜਿਤਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ 'ਤੇ ਖੜ੍ਹਾ ਰਹਿੰਦਾ, ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ 'ਤੇ ਖੜ੍ਹੀ ਰਹਿੰਦੀ। ਸਿਕੰਦਰ ਹੈਰਾਨ ਹੋਇਆ, ਸਵਾਲ 'ਤੇ ਆਪਣੀ ਥਾਂ 'ਤੇ ਖੜ੍ਹਾ, ਮੈਂ ਜੋ ਵੀ ਜਵਾਬ ਦਿੰਦਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਤਾਂ ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਤਾਂ ਸਿਕੰਦਰ ਕਹਿਣ ਲੱਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ, ਮੈਂ ਬੈਠੇ ਨਹੀਂ ਰਹਿਣਾ, ਮੈਂ ਸੁਸਤ ਆਦਮੀ ਨਹੀਂ ਹਾਂ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਠੀਕ ਹੈ, ਪਰ ਸਵਾਲ 'ਤੇ ਆਪਣੀ ਥਾਂ 'ਤੇ ਖੜ੍ਹਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ? ਗੁੱਸੇ 'ਚ ਆ ਕੇ ਸਿਕੰਦਰ ਕਹਿਣ ਲੱਗਾ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ, ਜ਼ਮੀਨ ਦਾ ਇੱਕ ਇੰਚ ਖਿੱਤਾ ਵੀ ਨਹੀਂ ਰਹਿਣ ਦਿਆਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ, ਜੋ ਮੇਰੀ ਪਕੜ ਵਿੱਚ ਨਾ ਹੋਵੇ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ। ਸਿਕੰਦਰ ਸੋਚਦਾ ਹੁਣ ਸਵਾਲ ਖਤਮ, ਪਰ ਨਹੀਂ, ਫਕੀਰ ਫਿਰ ਬੋਲਿਆ, ਅੱਛਾ ਸਿਕੰਦਰ ਇਹ ਦੱਸ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਇਹ ਤਾਂ ਖਾਬੋ ਖਿਆਲ ਦੇ 'ਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਕਿ ਇਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ? ਅਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹਾਂ, ਅਸੀਂ ਆਰਾਮ ਕਰਦੇ ਪਏ ਹਾਂ, ਜੇ ਤੂੰ ਆਰਾਮ ਕਰਨਾ ਤਾਂ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ ਅਤੇ ਅਸੀਂ ਆਰਾਮ ਦੇ ਚਾਂ, ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ। ਇਤਿਹਾਸ ਗਵਾਹ ਹੈ, ਹਿੰਦੁਸਤਾਨ ਤੋਂ ਵਾਪਸ ਜਾਂਦੇ ਹੋਇਆਂ ਸਿਕੰਦਰ ਰਸਤੇ ਦੇ 'ਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫ਼ਾ ਸਾਰੀ ਭੱਜ ਦੌੜ ਆਰਾਮ ਵਾਸਤੇ ਆਉਂਦੀ ਹੈ, ਅਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ 4 ਮਨੁੱਖ ਚੁੱਕ ਕੇ ਚਿਤਾ 'ਤੇ ਰੱਖ ਦਿੰਦੇ ਹਨ, ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਵਿੱਚ ਸੰਤੋਖ ਹੋਵੇ ਤਾਂ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ, ਉਹਦੀ ਭੱਜ ਦੌੜ ਦੇ 'ਚ ਵੀ ਕੁਛ ਵਿਸ਼ਰਾਮ ਹੋਵੇਗਾ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੰਤੋਖ ਮੇਰਾ ਪਿਤਾ ਹੈ, ਮੈਂ ਜਿੱਥੇ ਵੀ ਜਾਂਦਾ ਇਹ ਮੈਨੂੰ ਵਿਸ਼ਰਾਮ ਵਿੱਚ ਰੱਖਦਾ, ਆਰਾਮ ਦਿੰਦਾ, ਸਕੂਨ ਦਿੰਦਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਤੋ ਤ੍ਰਿਪਤਾ ਜੀ ਨੇ ਪੁੱਛਿਆ, ਨਾਨਕ ਜੀ ਇਹ ਤਾਂ ਗੱਲ ਸਮਝ ਦੇ 'ਚ ਆ ਗਈ ਕਿ ਜੋ ਮਤ ਹੈ, ਸ੍ਰੇਸ਼ਟ ਮਤ ਹੈ, ਇਹ ਤੁਹਾਡੀ ਮਾਂ ਹੈ, ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ। ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤਾਂ ਨਹੀਂ ਆਉਂਦੇ, ਪਤਨੀ ਵੀ ਹੁੰਦੀ ਹੈ। ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸਦੇ 'ਚ ਪਤਨੀ ਹੈ? ਕਿਆ ਉਸਦੇ 'ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਵੇਂ ਸਸੁਰ ਭਏ, ਕਰਨੀ ਕਾਮਣ ਕਰਮਨ ਲੈ, ਕਰਨੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪੈਰ ਮੇਰੇ ਨਾਲ ਰਹਿੰਦੀ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ ਸਾਹਾ ਸਰਮ ਸੁਰਤ ਦੋਵੇਂ ਸਸੁਰ ਭਏ। ਸਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ, ਮਿਹਨਤ ਰੂਪੀ ਸੋਹਰਾ ਅਤੇ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ, ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿੱਚਰ ਵਸੀ ਪਿਤਾ ਕੇ ਸਾਥ, ਤਿੱਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆਂ ਤੋਂ ਹੈ, ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਹੁੰਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ, ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਹੈ। ਦੋਹਾਂ ਨੇ ਸੰਪੂਰਨ ਹੋਣਾ ਹੈ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ, ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ, ਆਕਾਰ ਕਰਕੇ ਤਾਂ ਇਹ ਅਰਧ ਅੰਗ ਹਨ, ਪਰ ਵਿਚਾਰ ਕਰਕੇ, ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ ਹੈ। ਤਰਕ ਅਤੇ ਨਾਸਤਿਕਤਾ ਦੇ ਜਨਮਦਾਤੇ ਪੁਰਸ਼ ਨੇ, ਔਰ ਅੰਧ ਵਿਸ਼ਵਾਸ 'ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਹਨਾਂ ਦੇ 'ਚ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇਗੀ, ਕਿਉਂਕਿ ਸ਼ਰਧਾ ਹੈ ਗਿਆਨ ਨਹੀਂ, ਪੁਰਸ਼ ਕੋਲ ਗਿਆਨ ਹੈ ਸ਼ਰਧਾ ਨਹੀਂ, ਦੋਵੇਂ ਅਧੂਰੇ ਰਹਿ ਜਾਂਦੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਣ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਣ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਅਤੇ ਚਾਹੇ ਉਹ ਪੁਰਸ਼ ਹੈ, ਗਿਆਨ ਅਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ ਹੈ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ। ਸਰਮ ਸੁਰਤ ਦੋਵੇਂ ਸਸੁਰ ਭਏ, ਕਰਨੀ ਕਾਮਣ ਕਰਮਣ ਲੈ, ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਭਾਵ ਮੈਨੂੰ ਆਪਣੀ ਮਿਹਨਤ 'ਤੇ ਭਰੋਸਾ ਹੈ, ਮੈਨੂੰ ਆਪਣੀ ਮੁਸ਼ਕਤ 'ਤੇ ਭਰੋਸਾ ਹੈ। ਗੁਰੂ ਨਾਨਕ ਦੀ ਦੁਨੀਆ ਸੁਸਤ ਨਹੀਂ ਹੈ, ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ। ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਵੇਂ ਉੱਦਮ ਕਰਕੇ ਹੀ ਧਨ ਕਮਾਈਦਾ ਹੈ, ਉੱਦਮ ਕਰਕੇ ਹੀ ਧਰਮ ਕਮਾਈਦਾ ਹੈ। ਮੁਫਤ ਦੇ 'ਚ ਧਨ ਨਹੀਂ ਮਿਲਦਾ, ਮੁਫਤ ਦੇ 'ਚ ਧਰਮ ਵੀ ਨਹੀਂ ਮਿਲਦਾ। ਹੋ ਸਕਦਾ ਹੈ ਧਨ ਮੁਫਤ ਦੇ 'ਚ ਵੀ ਮਿਲ ਜਾਏ, ਧਰਮ ਕਤੇ ਹੀ ਮੁਫਤ ਦੇ 'ਚ ਨਹੀਂ ਮਿਲਦਾ, ਕਮਾਉਣਾ ਪੈਂਦਾ, ਲਾਜ਼ਮੀ ਕਮਾਉਣਾ ਪੈਂਦਾ। ਅਸੀਂ ਦੇਖਦੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ ਹੈ, ਕਈ ਦਫ਼ਾ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ ਹੈ, ਪਰ ਧਰਮ 'ਤੇ ਸਵੈਮ ਕਮਾਉਣਾ ਪੈਂਦਾ, ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ, ਕਿਉਂਕਿ ਧਨ 'ਤੇ ਦੂਸਰੇ ਦਾ ਵੀ ਮਿਲ ਸਕਦਾ ਹੈ। ਪਿਓ ਦਾ ਧਨ ਪੁੱਤਰ ਨੂੰ ਮਿਲ ਗਿਆ, ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ, ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ, ਧਰਮ ਦੀ ਲਾਟਰੀ ਨਹੀਂ ਨਿਕਲਦੀ। ਧਰਮ 'ਤੇ ਸਵੈਮ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ, ਮਿਹਨਤ ਕਰਕੇ ਕਮਾਉਣਾ ਪੈਂਦਾ, ਔਰ ਇਹ ਨਿੱਜੀ ਸੰਪਦਾ ਖੁਦ ਨਿੱਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਔਰ ਦਿਨ ਬ ਦਿਨ ਧਰਮ ਘਟਦਾ ਜਾ ਰਿਹਾ ਹੈ। इत्थे धर्म जो है प्यो पुत्र नू नहीं दे सकदा और पुत्र भी पिता नू नहीं दे सकदा। धन ऐसा है कि पुत्र ने कमाया वह पिता की झोली च पा सकदा है और पिता ने कमाया वह पुत्र दे हत्थां च दे सकदा है, पर धर्म स्वयं कमाना पैंदा है। प्यो पुत्र नू नहीं दे सकदा, पुत्र पिता नू नहीं दे सकदा। इसका इतिहासक सबूत है। गुरु रामदास जी महाराज की बड़ी कोशिश से कि मेरा जिहड़ा वड्डा पुत्र है पृथ्वी चंद ये भी नाम का रसिया बने, ये भी बाणी पढ़े, ये भी परमात्मा नाल जुड़े, पर नहीं, वह झगड़ता ही रहा, वह नास्तिक ही रहा, वह कलेश पाता रहा। वो संबंध महाराज के बोल भी ने, काहे पूत जगरत हो संग बाप, जिनके जने बडीरे तुम हो तिन स्यों जगरत पाप। वह लड़दा ही रहा, झगड़ता रहा, इच्छा ख्वाहिश होने के बावजूद भी गुरु रामदास जी महाराज की पृथ्वी चंद भगत ना बन सके, संत ना बन सके, धर्मी ना बन सके। इत्थे पिता पुत्र दी झोली च नहीं पा सके। दूसरे पासे असी देखते हाँ प्रहलाद की बड़ी कोशिश सी कि जिहड़ा राम दा रस मेरे कोल है, जो धर्म मेरे कोल है, वह मेरे बापू कोल भी होवे, वह मेरे पिता कोल भी होवे, पर नहीं, हरनाकश इस दौलत तो वांझा ही रह गया। जो नाम की दौलत प्रहलाद कोल सी, वह हरनाकश कोल नहीं सी। चाहते सन प्रहलाद कि मेरे बापू कोल भी होवे, पर गल नहीं बनी। चाहते सन गुरु रामदास जी महाराज मेरे पुत्र कोल भी होवे, पर गल ना बनी। इत्थे एक दूजे नू ये दौलत दित्ती नहीं जा सकती, स्वयं कमानी पैंदी है, आप कमानी पैंदी है। मनुख उस दिन पूर्ण बनता है, धार्मिक तौर पर उस दिन धनवान बनता है, जिस दिन इसके कोल ज्ञान भी होवे और श्रद्धा भी होवे, अंदरों पूर्ण हो जाता है। तो साहब कहिंदे ने, मेहनत मुशक्कत ये मेरा सौरा है, सुरत मेरी सस है, इन्हों के संजोग तो एक लड़की का जन्म होया जिसका नाँ है भगती। साहब कहिंदे ने, वो मेरी कामण है, करणी कामण है, कर मन लै। तो तृप्ता जी बोल उठे, नानक जी सुलखणी दे नाल विआह असी कराया सी, भगती रूपी कामण नाल विआह किसने कराया और कदों होया? गुरु नानक इस दे संबंध विच भी दसदे ने। साहब कहिंदे ने, साहा संजोग व्याह विंजोग, सतपुरशां दा जो संजोग होया, जो सतसंग नसीब होए, ये मेरी मंगनी होई सी। सतपुरशां दी सोबत च मैं बैठा तो भगती नाल रिश्ता जुड़िया, सतसंग दा संजोग मेरी मंगनी होई सी। ते जद विकारां दा वियोग हो गया, दुराचार निकल गए, दुष्कर्म ढह गए, तो मेरा विआह हो गया, ये मेरा विआह हो गया। दुष्कर्म दे खत्म होंदिया, गलत विचारां दे खत्म होंदिया, गलत कर्म दे मिटदिया ही भगती प्रगट हो गई, भगती मैनू मिल गई। साहा संजोग विआह विजोग, सतपुरशां दे संजोग नाल रिश्ता जुड़िया सी। गुलिस्तान दे चिक बोल बड़ा कीमती है, ईरान दे प्रसिद्ध संत शेख सादी दी ए महान रचना है गुलिस्तान। कहिंदे ने, वो एक दिन बैठे सन, हाथ धो रहे सन मिट्टी दे नाल, कोल बैठे उन्हां दे शागिर्द पुछदे ने, उस्ताद जी थोड़े चेहरे ते हर वक्त मस्ती रहिंदी है, रौनक रहिंदी है, तुसी खुश रहिंदे हो, आनंद दे च रहिंदे हो, जदके अठे पैर अपने आप नूं खुश रखना बड़ी औखी गल है, पर तुसी अठे पैर खुश रहिंदे हो, अठे पैर प्रसन्न रहिंदे हो, अठे पैर खेड़े ते मस्ती दे च रहिंदे हो, आखिर थोड़े कोल ऐसी की चीज़ है, सानू भी ये राज दसो। तो कहिंदे ने, जो मिट्टी हत्थां दे सी शेख सादी दे, उस मिट्टी नूं आप सूंघण लगदे, काफ़ी देर तक सूंघदे रहे। शागिर्द कहिंदे रहे, उस्ताद जी सानू दसो कि थोड़े कोल इतनी प्रसन्नता किस तरह है, इतना खेड़ा किस तरह है। शेख सादी कहण लगे, थोड़ा सवाल मैं मिट्टी ते कीता है, मिट्टी बोलेगी मैं दसांगा। हैरान ने विद्यार्थी, पर बड़ी सुंदर नज़म दे राही विद्यार्थियों नूं समझाया है ईरान दे प्रसिद्ध संत शेख सादी ने। गिले खुशबू दर हुमाम रोजे, रसीद अज दस्ते महबूब बदस्तम। कहिंदा है कि एक दिन घरवाली दे हत्थों मैनू खुशबूदार मिट्टी हाथ धोण वास्ते प्राप्त होई। गुफ्तम तू मुश्की अंबर या अमीरी, کہ از خوشبو دلاں وی زیت و مستم۔ شیخ سعدی صاحب کہنے میں بولیا اس مٹی نو، آکھیا دس تو مشکی ہیں، امبر ہیں، امبیری ہیں، آیا کیڑا سینٹ ہیں، کیڑا عطر ہے تم، کیونکہ تیری سگندی نے میرے دل دماغ نو معطر کر دیتا ہے۔ اے تے تو مٹی۔ مشکی، امبر، امبیری، غزنی، کابل دیچ جو عطر ورتے جاندے نے انہاں دے نام نے پراچین سمیت۔ گفتم تو مشکی، امبر یا امبیری، کہ از خوشبو دلاں وی زے تو مستم۔ دستے صحیح تو مشکی ہیں، امبر ہیں، امبیری ہیں، کون ہیں، کیونکہ تیری سگندی نے میرے دل دماغ نو معطر کر دیتا۔ شیخ سعدی لکھ دین، مٹی بولی، باؤ گفتہ من گلے نا چیز بودم ولیکن مدت باگل نشستم۔ مٹی بولی، اے شیخ، اے فقیر سائیں، میں ایک ناچیز مٹی ہاں، باؤ گفتہ من گلے ناچیز بودم، گلے مٹی، میں ایک ناچیز مٹی ہاں، ولیکن مدت باگل نشستم، پر میں ایک خاص سمے تک پھلاں دے کول رہی ہاں، پھلاں دی جڑاں دے وچ رہی ہاں، پھلاں دی سنگت کیتی ہے، جمالے ہم نشیں درمن اثر کرد وگرنا من ہما خاکم کے ہستم۔ پھلاں دی سنگت کر کے، پھلاں دی نیڑ کر کے میرے وچ وی سگندی آ گئی ہے، مہک آ گئی ہے، ورنہ میں تے ایک ناچیز مٹی ہاں۔ تو شیخ سعدی صاحب کہن لگے، میں ایک ناچیز مٹی دا پتلا، ست پرشاں دی صحبت کر کے اے گناں دی سگندی میرے اندر پیدا ہوئی ہے، یہ جو مہک ہے یہ میری اپنی نہیں کسے تو ملی ہے، یہ جو چمک دمک میرے کول ہے یہ میری اپنی نہیں مینوں کسے تو ملی ہے۔ تو صاحب گرو نانک دیو جی مہاراج دا فرمان، ست پرشاں دی جو صحبت نصیب ہوئی یہ میری منگنی ہوئی، اور سنسارک وکاراں دا جو تیاگ ہو گیا یہ میرا ویاہ ہویا۔ تو ترپتا جی نے پوچھ لیا، پتر نانک، اس بھگتی روپی کامن نے کسی سنتت نو بھی جنم دیتا ہے؟ تھوڑی کوئی اولاد بھی ہے؟ تھوڑا کوئی بچہ بھی ہے؟ کیونکہ پروار بچے تو بنا بھی تے ادھورا ہے۔ صاحب کہنے، ہاں سچ سنتت کہو نانک جوگ، اس بھگتی روپی کامن نے سچ روپی پتر نو جنم دیتا ہے، گیان روپی پتر نو جنم دیتا ہے، ایشور نو جنم دیتا ہے۔ حیران ہو گئے کہ ایشور دے نام بھگت لوگ رکھتے ہیں، ہوں ماں باپ بچیاں دے نام رکھتے ہیں پر بھگت رب دے نام رکھتے ہیں جو جگت پتا، یہ گل الٹی ہے۔ ماں باپ بچیاں نو جنم دے دین، بھگت رب نو جنم دے دین۔ سادھو ستم جانو نانک پریت کارنے، گرو ارجن دیو جی مہاراج دا کہنا، اگر سادھو تے بھگت نہ ہون تو ایشور دی ہون دا کوئی پتہ بھی نہیں چلے گا۔ یہ وہ ہی پرگٹ کرتے ہیں، اس دی ہوند نو، اس دی اصلیت نو، اس دی واسطوکتا نو جگت دے سامنے رکھ دین۔ تو سچ روپی پتر نو جنم دیتا ہے، گیان روپی پتر نو جنم دیتا ہے، کہو نانک جوگ، میں اسے ہی پروار جوگا۔ مختصر اس پروار دی تفصیل، گرو نانک دا کہنا ہے، جتھے ستسنگ ہوئے گا اتھے چنگی مت ہوئے گی، جتھے چنگی مت ہوئے گی اتھے سنتوک ہوئے گا، جتھے سنتوک ہوئے گا اتھے اپنی محنت تے بھروسہ ہوئے گا، جتھے اپنی محنت تے ہی بھروسہ ہوئے گا، پرا لبت تے بھروسہ ہوئے گا، اتھے سرت دیچ اکاگرتا ہوئے گی، جتھے سرت دیچ اکاگرتا ہوئے گی اتھے وکاراں دا تیاگ ہوئے گا، جتھے وکاراں دا تیاگ ہوئے گا اتھے بھگتی ہوئے گی، اور جتھے بھگتی ہوئے گی اتھے گیان ہوئے گا، اور جتھے گیان ہوئے گا اتھے پرماتما آپ ہوئے گا۔